ਚੁੱਪ ਨੂੰ ਤੋੜਦੇ ਹੋਇਆ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ, ਪੜੋ ਜਾ ਮੈਨੂੰ ਦਾਨ ਆਪਣਾ ਸੀਸ ਦੇਵੇ ਸਿੱਖ ਮੇਰਾ ਪਿਆਰਾ ਜਾਣ ਕੇ ਸਿੱਖ ਪਿਰਿਆ ਮੁਝ ਦੇ ਸੋ ਦਾਨ। ਹੈ ਕੋਈ ਸੰਗਤ ਦੇ ਅੰਦਰ ਕੋਈ ਪਿਆਰਾ ਸਿੱਖ ਜਿਹੜਾ ਮੈਨੂੰ ਦਾਨ ਦੇਵੇ? ਕਰੇ ਕਾਜ ਅਰਪੇ ਨਿਜ ਪ੍ਰਾਣਾ, ਆਪਣੇ ਪ੍ਰਾਣ ਮੈਨੂੰ ਅਰਪ ਦੇਵੇ। ਦੇਹ ਅਹੰਕਾਰ ਤਜ ਕਰ ਦੂਰ, ਹਉਮੈ ਨਾਲ ਨੀ ਦੇਹ ਦਾ ਅਹੰਕਾਰ, ਹੰਗਤਾ ਤੇ ਮਮਤਾ ਨੂੰ ਛੱਡ ਕੇ ਦੂਰ, ਧੀਰਜ ਧਰ ਦੇ ਸੀਸ ਹਜੂਰ। ਧੀਰਜ ਦੇ ਨਾਲ ਬਿਨਾਂ ਘਬਰਾਹਟ ਤੇ ਆ ਕੇ ਖੁਸ਼ੀ ਖੁਸ਼ੀ ਕੋਈ ਮੇਰਾ ਸਿੱਖ ਸੀਸ ਦੇਵੇ ਅਤੇ ਦੇਹ ਹੰਗਤਾ ਛੱਡਣ ਵਾਲਾ। ਸੋ ਉਸ ਵੇਲੇ ਭਾਈ ਦਿਆਲ ਸਿੰਘ ਜੀ, ਮੈਂ ਨਹੀਂ ਹਾਂ ਅਤੇ ਅਹਿਮ ਭਾਵ ਇੱਕ ਪਰਛਾਵੇਂ ਕਰਕੇ ਇਹ ਸਰੀਰ ਦੇ ਅੰਦਰ ਪ੍ਰਤੀਤ ਦੇ ਰਿਹਾ ਹੈ। ਇਹ ਤਾਂ ਚੀਜ਼ਾਂ ਮੈਂ ਹਾਂ ਨਹੀਂ, ਮੈਂ ਤਾਂ ਆਤਮਾ, ਸਰੀਰ ਤਾਂ ਮੈਂ ਹਾਂ ਨਹੀਂ ਹਾਂ, ਨਾ ਪਹਿਲਾਂ ਸਰੀਰ ਹੋਇਆ ਅਤੇ ਨਾ ਹੁਣ, ਇਹ ਤਾਂ ਇੱਕ ਖੇਲ ਹੋ ਰਹੀ ਹੈ। ਉਸ ਵੇਲੇ ਆਪ ਸਾਵਧਾਨ ਹੋ ਕੇ ਉੱਠੇ, ਖੁਸ਼ੀ ਦੇ ਨਾਲ ਉੱਠੇ ਵੀ ਇਹ ਸਰੀਰ ਇਹਦੇ ਦਿੱਤੀਆਂ ਜੇ ਗੁਰੂ ਪ੍ਰਸੰਨ ਹੋ ਜਾਵੇ, ਇਹ ਜਿਹੜਾ ਸਰੀਰ ਹੈ ਕੀ ਕਹਿੰਦੇ, ਕਹਿੰਦੇ ਦੇ ਇਹ ਤਾਂ ਕੇਵਲ ਗਨ ਮਨ ਦਾ ਇੱਕ ਥੈਲ ਹੈ ਅਤੇ ਗੁਰੂ ਜਿਹੜਾ ਇਹਦਾ ਕੋਈ ਮੁੱਲ ਨਹੀਂ ਹੈ, ਅਮੁੱਲ ਚੀਜ਼ ਹੈ। ਜੇ ਸਿਰ ਦਿੱਤਿਆਂ ਤਾਂ ਗੁਰੂ ਪ੍ਰਸੰਨ ਹੋ ਜਾਵੇ, ਇੱਦੋਂ ਸਸਤਾ ਸੌਦਾ ਕੀ ਹੈ। ਉਸੇ ਵੇਲੇ ਆ ਕੇ ਐਂ ਬੇਨਤੀ ਕਰਦੇ ਨੇ, ਸੀਸ ਲੱਗ ਜੇ ਗੁਰਾਂ ਦੇ ਚਰਨੀ ਸੀਸ ਲੱਗ ਜੇ ਪ੍ਰਾਣ, ਨਾਮ ਹੈ ਪੰਜ ਗਿਆਨ ਇੰਦਰੇ, ਨਾਮ ਹੈ ਪੰਜ ਕਰਮ ਇੰਦਰੇ, ਨਾਮ ਹੈ ਮਨ, ਨਾਮ ਹੈ ਚਿੱਤ, ਨਾਮ ਹੈ ਬੁੱਧ ਤੇ ਨਾਮ ਹੈ ਮੈਂ। ਤੇ ਆਹ ਸੀਸ ਗੁਰੂ ਮੰਗ ਰਿਹਾ, ਹਿਰਦੇ ਵਿਚਾਰ ਕੀਨ ਤਬ ਤਾਂ ਉਸੇ ਵੇਲੇ ਵਿਚਾਰ ਕਰ ਲਏ। ਰੇ ਜੀ ਸਥਿਤ ਸਦਾ ਕੋ ਨਹੀਂ, ਆਪਣੇ ਆਪ ਨੂੰ ਕਹਿੰਦੇ ਨੇ ਕਿ ਇੱਥੇ ਸਦਾ ਰਹਿਣ ਵਾਲਾ ਕੋਈ ਨਹੀਂ ਹੈ, ਇੱਥੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰ। ਐਸੋ ਸਮੋ ਨਹੀਂ ਪੁੰਨ ਪਾਵੇ, ਸਤਿਗੁਰ ਕਾਜ ਸੀਸ ਤੋਂ ਪਾਵੇ। ਮਨਾ ਤੇਰਾ ਸੀਸ ਸਤਿਗੁਰੂ ਦੇ ਕੰਮ ਆ ਜੇ, ਇੱਦੂ ਕਹਾਂ ਹੋਰ ਕਿਹੜੀ ਗੱਲ ਹੈ, ਇਹ ਜਿਹਾ ਸਮਾਂ ਨਹੀਂ ਮਿਲਣਾ। ਇਤੀ ਬਲੰਬ ਕੀਨ ਤਿਕਤ, ਦੂਜੀ ਵਾਰੀ ਆਵਾਜ਼ ਦੇਣ ਦੀ ਲੋੜ ਪੈ ਗਈ ਗੁਰੂ ਕਲਗੀਧਰ ਨੂੰ, ਤਰਕਾਰ ਹੈ ਤੈਨੂੰ, ਇੰਨੀ ਦੇਰ ਤੈ ਕਰ ਦਿੱਤੀ ਇਹ ਗੱਲ ਸੋਚਦੇ ਸੋਚਦੇ। ਸਵਾਮੀ ਬਚਨ ਨਾਲ ਸਨਮੁਖ ਹੋਈ, ਸਵਾਮੀ ਦੇ ਜਦ ਮੂੰਹ ਚੋਂ ਨਿਕਲੀ ਸੀ ਗੱਲ, ਤੈਨੂੰ ਜਦੇ ਚਾਹੀਦਾ ਸੀ ਨੱਠ ਕੇ ਜਾਂਦਾ, ਸੋਚਣ ਕਿਉਂ ਲੱਗਿਆ। ਇਮ ਵਿਚਾਰ ਕਰ ਤੂਰਨ ਠਾਂਡਾ, ਇੱਕਦਮ ਛਾਲ ਮਾਰ ਕੇ ਉੱਠਿਆ, ਇੱਕਦਮ ਖੜਾ ਹੋ ਗਿਆ ਕਾਲੀ ਦੇ ਨਾਲ, ਵੀ ਕੋਈ ਹੋਰ ਨਾ ਖੜਾ ਹੋ ਜਾਵੇ। ਹਿਰਦੇ ਵਿਖੇ ਚੀਰਜ ਕਰ, ਉਸ ਵੇਲੇ ਸਰੀਰ ਕੰਬਦਾ ਨਹੀਂ, ਲੱਤਾਂ ਕੰਬਦੀਆਂ ਨਹੀਂ, ਚਿਹਰੇ ਦੇ ਉੱਤੇ ਲਾਲੀ ਆ ਗਈ, ਦਗ ਦਗ ਚਿਹਰਾ ਕਰਨ ਲੱਗ ਗਿਆ, ਮੇਰਾ ਸੀਸ ਗੁਰੂ ਦੇ ਲੇਖੇ। ਇਸ ਤਰ੍ਹਾਂ ਦੇ ਨਾਲ ਇਹ ਸਾਧ ਸਿੰਘ ਜੀ ਗੱਲ ਕਰਨੀ ਸਿਖਾ ਲਈ ਹੈ, ਪਰ ਹੈ ਔਖੀ। कोई कोई लंघदा प्रेम दी गली दे विच ਗੁਰਸਿੱਖੀ ਚੱਲ ਪਈ ਵਾਰੀ ਵਾਰੀ ਪੰਜ ਸੀਸ ਦੇ ਕੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਅਤੇ ਖਾਲਸੇ ਦਾ ਪ੍ਰਕਾਸ਼ ਹੋ ਗਿਆ ਸੰਸਾਰ ਦੇ ਉੱਤੇ। ਇਸ ਤਰ੍ਹਾਂ ਦੇ ਨਾਲ ਜੀਵਨ ਕੀ ਹੋ ਜਾਂਦਾ ਥੋੜ੍ਹੀ ਜਿਹੀ ਦੇਰ ਬਾਅਦ। ਭਾਈ ਸਾਹਿਬ ਪੂਰੇ ਗੁਰਸਿੱਖਾਂ ਵਾਲਾ ਜੀਵਨ ਜਿਉਂ ਕੇ ਸਾਡੇ ਵਾਸਤੇ ਨਵੇਂ ਰਾਹ ਪਾ ਰਹੇ ਨੇ। ਗੁਰੂ ਦਸ਼ਮੇਸ਼ ਪਿਤਾ ਦੇ ਹਰ ਵਕਤ ਨਿਕਟ ਵਰਤੀ ਰਹਿੰਦੇ, ਪੂਰਨ ਗਿਆਨ ਦੀ ਦਾਤ ਆਪ ਨੂੰ ਪ੍ਰਾਪਤ ਹੋਈ ਹੋਈ ਹੈ ਅਤੇ ਉਸ ਵੇਲੇ ਇੱਕ ਦਿਨ ਦਾ ਜ਼ਿਕਰ, ਗੁਰੂ ਦਸ਼ਮੇਸ਼ ਪਿਤਾ ਬਾਹਰ ਜਾ ਰਹੇ ਨੇ, ਸੁਣਦਾ ਭਾਈ ਬਾਹਰ ਜਾ ਰਹੇ ਨੇ ਅਤੇ ਜਾਂਦੇ ਜਾਂਦੇ ਆਪ ਜਦ ਘੋੜੇ 'ਤੇ ਸਵਾਰ ਹੋਏ ਉਸ ਵੇਲੇ ਸ੍ਰੀ ਸਾਹਿਬ ਵਿੱਚੋਂ ਉਛਲ ਗਈ। ਉਛਲ ਕੇ ਮਹਾਰਾਜ ਨੇ ਘੋੜੇ 'ਤੇ ਚੜ੍ਹਦਿਆਂ ਹੀ ਉਸ ਨੂੰ ਬੋਚਿਆ। ਉਸ ਵੇਲੇ ਆਪਨੇ ਕਿਹਾ ਵੀ ਐਂ ਕਰੋ, ਕੋਈ ਧਾਗਾ ਲਿਆਓ ਕਿਤੋਂ ਟੋਲ ਕੇ। ਬਾਹਰ ਜਾ ਰਹੇ ਸੀ ਅਤੇ ਸੰਗਤ ਦੇ ਸਰੀਰ ਧਾਗਾ ਦੇਖ ਰਹੇ ਨੇ ਕਿਤੋਂ। ਉਸ ਵੇਲੇ ਭਾਈ ਦਿਆਲ ਸਿੰਘ ਜੀ ਦੇ ਹੇਠਾਂ ਦੀ ਜਨੇਊ ਪਾਇਆ ਹੋਇਆ ਸੀ ਕਿਉਂਕਿ ਖੱਤਰੂ ਸੀ, ਖੱਤਰੀ ਤੇ ਬ੍ਰਾਹਮਣ ਜਨੇਊ ਪਾਇਆ ਕਰਦੇ ਸੀ। ਤੇ ਐਸਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਜਨੇਊ ਲਾ ਕੇ ਗੁਰੂ ਮਹਾਰਾਜ ਦੇ ਹਵਾਲੇ ਕਰ ਦਿੱਤਾ ਤੇ ਨਾਲ ਇਹ ਗੱਲ ਕਹੀ ਕਿ ਮਹਾਰਾਜ ਇਹਦੇ ਨਾਲ ਬੰਨ ਲਓ। ਮਹਾਰਾਜ ਨੇ ਲਿਆ, ਲੈ ਕੇ ਸ੍ਰੀ ਸਾਹਿਬ ਬੰਨ ਲਈ। ਤੇ ਜਿਸ ਵਕਤ ਡੇਰੇ ਆਏ ਵਾਪਸ ਤਾਂ ਉਸ ਵੇਲੇ ਨਾਲ ਦੇ ਕਹਿਣ ਲੱਗੇ ਕਿ ਭਾਈ ਸਾਹਿਬ ਤੁਸੀਂ ਜਨੇਊ ਲਾ ਦਿੱਤਾ, ਤੁਸੀਂ ਤਾਂ ਮਾੜਾ ਕੰਮ ਕਰਿਆ। ਤੇ ਜਦੋਂ ਕੋਈ ਵੀ ਜਵਾਬ ਨਾ ਦਿੱਤਾ ਆਪਨੇ, ਕਹਿੰਦੇ ਲਾ ਤਾਂ ਮੈਂ ਲਾ ਤਾਂ, ਜਨੇਊ 'ਚ ਹੈ ਕੀ, ਧਾਗੇ 'ਚ ਕੀ ਹੈ, ਕੁਛ ਵੀ ਨਹੀਂ ਹੈ। ਇਹ ਤਾਂ ਅਸੀਂ ਸ੍ਰੀ ਸਾਹਿਬ ਬੰਨਣ ਵਾਸਤੇ ਹੀ ਪਾਇਆ ਹੋਇਆ ਸੀ ਵੀ ਕਿਤੇ ਉਛਲ ਜਾਂਦੀ ਹੈ, ਚਲੋ ਗੱਲ 'ਚ ਭਾਰ। ਜਨੇਊ ਨਹੀਂ, ਧਾਗਾ ਪਾਇਆ ਸੀ। ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ, ਕਿਉਂਕਿ ਅਜੇ ਨਵੀਂ ਨਵੀਂ ਸਿੱਖੀ ਆਈ ਸੀ, ਪੁਰਾਣੇ ਸੰਸਕਾਰ ਛੇਤੀ ਛੇਤੀ ਛੱਡਣੇ ਔਖੇ ਹੁੰਦੇ ਨੇ, ਹੌਲੀ ਹੌਲੀ ਆਦਮੀ ਛੱਡਦੇ ਨੇ। ਉਹ ਉਵੇਂ ਜਿਵੇਂ ਸੀਗੇ ਮਨਾਂ ਦੇ ਅੰਦਰ ਸਿੱਖੀ ਧਾਰਨ ਕਰ ਲਈ ਸੀ। ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਆ ਕੇ ਕਹਿਣ ਲੱਗੇ, ਕਹਿੰਦੇ ਪਾਤਸ਼ਾਹ, ਇਹ ਭਾਈ ਦਿਆ ਸਿੰਘ ਜੀ ਨੇ ਜਨੇਊ ਲਾ ਦਿੱਤਾ। ਮਹਾਰਾਜ ਕਹਿੰਦੇ ਜਾਓ ਉਹਨੂੰ ਕਹੋ ਪਾ ਲਵੇ, ਸਾਡੇ ਵੱਲੋਂ ਹੁਕਮ ਦੇਵੋ ਵੀ ਪਾ ਲੇ। ਉਸ ਵੇਲੇ ਪੰਜ ਚਾਰ ਗੁਰਸਿੱਖ ਜਾਂਦੇ ਨੇ ਭਾਈ ਦਿਆ ਸਿੰਘ ਜੀ ਦੇ ਪਾਸ, ਕਹਿਣ ਲੱਗੇ ਭਾਈ ਸਾਹਿਬ, ਦਸ਼ਮੇਸ਼ ਪਿਤਾ ਦਾ ਹੁਕਮ ਹੈ ਕਿ ਤੁਸੀਂ ਜਨੇਊ ਪਾ ਲਓ, ਲਾਹ ਕਿਉਂ ਦਿੱਤਾ? ਅਤੇ ਬੜੀ ਤਾਕੀਦ ਦੇ ਨਾਲ ਪਾਤਸ਼ਾਹ ਨੇ ਕਿਹਾ ਕਿ ਉਹ ਜਨੇਊ ਪਹਿਨ ਲਵੇ। ਉਸ ਵੇਲੇ ਭਾਈ ਸਾਹਿਬ ਕਹਿਣ ਲੱਗੇ, ਮੈਂ ਨਹੀਂ ਪਹਿਨਣਾ ਇਹ, ਮੇਰੇ ਕੋਲ ਜਿਹੜਾ ਜਨੇਊ ਮੈਨੂੰ ਮਿਲਣਾ ਸੀ ਉਹ ਗੁਰੂ ਦਸ਼ਮੇਸ਼ ਪਿਤਾ ਨੇ ਮੈਨੂੰ ਅੰਦਰ ਦੇ ਦਿੱਤਾ, ਮੇਰੇ ਅੰਦਰ ਨਾਮ ਦਾ ਜਨੇਊ ਪੈ ਗਿਆ, ਹੁਣ ਮੈਨੂੰ ਕਿਸੇ ਜਨੇਊ ਦੀ ਆਵਸ਼ਕਤਾ ਨਹੀਂ ਹੈ। ਫੇਰ ਆ ਗਏ, ਕਹਿੰਦੇ ਮਹਾਰਾਜ ਉਹ ਤਾਂ ਐਂ ਕਹਿੰਦਾ। ਮਹਾਰਾਜ ਕਹਿੰਦੇ ਨਾ, ਫੇਰ ਜਾਓ, ਫੇਰ ਦੱਸੋ। ਦੁਬਾਰਾ ਫੇਰ ਜਾਂਦੇ ਨੇ। ਉਸ ਵੇਲੇ ਆਪ ਇਸ ਤਰ੍ਹਾਂ ਦੇ ਨਾਲ ਜਵਾਬ ਦਿੰਦੇ ਨੇ, ਸਤਿਗੁਰੇ ਆਖਦੇ ਜਨੇਊ ਮਨ ਸਜਦਾ ਕੱਚੇ ਧਾਗੇ ਟੁੱਟ ਜਾਣਗੇ। Thank you. ਮੈਂ ਗੁਰੂ ਦਾ ਹੁਕਮ ਮੰਨਿਆ ਹੋਇਆ, ਮੈਂ ਸੱਚ ਦਾ ਜਨੇਊ ਪਹਿਨ ਲਿਆ, ਮੇਰੇ ਅੰਦਰ ਬਾਹਰ ਜਨੇਊ ਪਹਿਨਿਆ ਹੋਇਆ, ਅੱਖਾਂ ਨਾਲ ਦਿਸਣ ਵਾਲਾ ਜਨੇਊ ਨਹੀਂ ਹੈ ਮੇਰੇ, ਲੇਕਿਨ ਰੱਬ ਦੀ ਦਰਗਾਹ 'ਚ ਪ੍ਰਵਾਨ ਹੋਣ ਵਾਲਾ ਜਿਹੜਾ ਜੀਵ ਦੇ ਨਾਲ ਜਾਂਦਾ ਉਹ ਜਨੇਊ ਮੈਂ ਪਹਿਨਿਆ ਹੋਇਆ। ਫਰਮਾਨ ਕਰਦੇ ਹੈ ਕਿ ਜਗਤ ਤਾਨ ਤਜ ਹੋ ਨਿਰਾਲਾ। ਗੁਰੂ ਦਸ਼ਮੇਸ਼ ਪਿਤਾ ਜੀ ਦੇ ਪਾਸ ਆ ਕੇ ਦੱਸ ਦਿੱਤਾ ਕਿ ਮਹਾਰਾਜ ਜਨੇਊ ਨਹੀਂ ਪਾਉਂਦਾ। ਉਸ ਵੇਲੇ ਮਹਾਰਾਜ ਨੇ ਬੁਲਾਇਆ ਭਾਈ ਸਾਹਿਬ ਨੂੰ, ਕਹਿਣ ਲੱਗੇ ਪ੍ਰੇਮੀਓ ਇਹਨੇ ਸੱਚ ਦਾ ਜਨੇਊ ਪਹਿਨਿਆ ਹੋਇਆ, ਇਹਨੂੰ ਕੱਚੇ ਜਨੇਊ ਦੀ ਕੀ ਲੋੜ ਹੈ, ਜਗਤ ਦੀ ਕਾਣ ਛੱਡ ਦਿੱਤੀ ਹੈ, ਇਹਨੇ ਨਿਰਾਲਾ ਹੋ ਗਿਆ ਅਤੇ ਗੁਰਮਤ ਨੂੰ ਧਾਰਨ ਕਰਕੇ ਉਹਦਾ ਜਨੇਊ ਪਾ ਲਿਆ। ਗੁਰਮਤ ਧਾਰਨ ਉਹਦਾ ਤਵਿਸਾਲਾ ਜਗ ਮੈਂ ਜੋ ਮਲੇਸ਼ ਬਲਵਾਨਾ, ਕਹਿੰਦੇ ਉਹ ਜਨੇਊ ਪਤਾ ਕੀ ਕੰਮ ਕਰੂਗਾ। ਬਾਹਰਲੇ ਪਾਸੇ ਤਾਂ ਮਲੇਸ਼ ਮਾੜੇ ਆਦਮੀ, ਦੁਨੀਆਂ ਦੇ ਉੱਤੇ ਧੱਕੇ ਕਰਨ ਵਾਲੇ, ਦੁਖੀ ਕਰਨ ਵਾਲੇ, ਮਾੜੀਆਂ ਇੱਛਿਆਂ ਵਾਲੇ ਬੰਦੇ ਨੇ, ਅਤੇ ਅੰਦਰਲੇ ਪਾਸੇ ਪੰਜ ਚੋਰ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਨੇਕਾਂ ਵਿਕਾਰ ਨੇ। ਜਗ ਮੈਂ ਜੋ ਮਲੇਸ਼ ਬਲਵਾਨਾ, ਮਨ ਮੈਂ ਉਹ ਵਿਕਾਰ ਮਾਨ, ਮਨ ਦੇ ਵਿੱਚ ਬੇਅੰਤ ਵਿਕਾਰ ਨੇ। ਸਿੰਘ ਸੂਰਮੇ ਗੁਰਮਤ ਧਾਰੇ ਧਰੇ, ਸਿੰਘ ਜਿਹੜੇ ਸੂਰਮੇ ਨੇ ਗੁਰਮਤ ਨੂੰ ਧਾਰਨ ਕਰਕੇ ਇਹਨ ਦੋਨੋਂ ਕੋ ਨਾਸ਼ਨ ਕਰੇ, ਉਹਨਾਂ ਨੂੰ ਪਿਆਰ ਪ੍ਰੇਮ ਨਾਲ ਸਮਝੌਤੀ ਦੇ ਕੇ ਅਤੇ ਅੰਦਰਲਿਆਂ ਨੂੰ ਕਾਬੂ ਕਰਕੇ ਦੋਹਾਂ ਦਾ ਨਾਸ਼ ਕਰਦੇ ਹਾਂ। ਦੋਨੋਂ ਲੋਕ ਲਹਿ ਸੁੱਖ ਭਾਰੀ, ਇੱਥੇ ਵੀ ਅਤੇ ਗਾਹਾਂ ਦੇ ਲੋਕ ਮੇਰੇ ਲੋਕ ਜਾ ਕੇ ਹੱਥੋਂ ਜ਼ਿਆਦਾ ਸੁੱਖ ਪਾਉਣਗੇ। ਮੈਂ ਤਿੰਨ ਕੋ ਸੰਗ ਮੁਦਕਾਰੀ, ਖੁਸ਼ੀਆਂ ਦੇਣ ਵਾਸਤੇ ਮੈਂ ਉਹਨਾਂ ਦੇ ਨਾਲ ਹੈ। ਭਾਈ ਦਿਆਲ ਸਿੰਘ ਦੀ ਤੁਸੀਂ ਤਰਕ ਕਰੀ ਸੀ, ਨਾ ਤਰਕ ਨਹੀਂ ਕਰਨੀ। ਅੱਜ ਤੋਂ ਬਾਅਦ ਜਿਹੜਾ ਇਹ ਗੱਲ ਗੁਰਸਿੱਖਾਂ 'ਚ ਕਹੇਗਾ ਕਿ ਜਨੇਊ ਪਹਿਨ ਲੈ, ਉਹ ਤਨਖਾਹੀਆ ਹੋਏਗਾ। ਗੁਰੂ ਮਹਾਰਾਜ ਨੇ ਕੌਤਕ ਕਰਕੇ ਭਾਈ ਦਿਆਲ ਸਿੰਘ ਤੋਂ ਇਹ ਉਪਦੇਸ਼ ਸਾਰੀ ਸੰਗਤ ਨੂੰ ਦਵਾਇਆ ਅਤੇ ਨਾਲ ਇਹ ਵਚਨ ਕੀਤਾ। ਗੱਲਾਂ ਦੇ ਹੁੰਦੇ ਨੇ, ਵਾਚਕ ਗਿਆਨੀ ਹੁੰਦੇ ਨੇ, ਕਹਿੰਦੇ ਪੂਰਨ ਬਰਮ ਗਿਆਨੀ ਹੈ। ਸਭ ਬਾਣੀ ਸ਼ੁਭ ਬਾਣੀ ਸਤਿਗੁਰ ਕੀ ਮਾਨੀ, ਇਹਨੇ ਗੁਰਮਤਿ ਧਾਰ ਕੇ ਗੁਰੂ ਦੀ ਬਾਣੀ ਮੰਨੀ ਹੈ। ਹਮਰੀ ਭਗਤ ਵਿਖੇ ਮਨ ਪੀਨਾ, ਸਾਡੇ ਪਿਆਰ ਵਿੱਚ ਇਹਦਾ ਮਨ ਭਿੱਜਿਆ ਰਹਿੰਦਾ ਹਰ ਵਕਤ। ਅਤ ਉੱਤਮ ਨਿਸ਼ਚਾ ਹੈ ਮਨ ਕੀ, ਇਹਨਾਂ ਦਾ ਜੋ ਨਿਸ਼ਚਾ ਹੈ ਉਹ ਅਤ ਉੱਤਮ ਹੈ। ਇਸ ਤਰ੍ਹਾਂ ਦੇ ਭਾਈ ਦਿਆਲ ਸਿੰਘ ਜੀ ਆਪ ਗੁਰੂ ਦਸ਼ਮੇਸ਼ ਪਿਤਾ ਦੇ ਨਾਲ ਰਹਿੰਦੇ ਸੀ।